ਕੱਲ ਆਪਾਂ ਵਿਚਾਰ ਕਰਦੇ ਸੀ ਦੋ ਨੁਕਤਿਆਂ ਤੇ ਕਿ ਆਪਣੇ ਹਿਰਦੇ ਵਿੱਚ ਅਸੀਂ ਕਿੰਨੇ ਕੁ ਗੁਰਮੁਖ ਵਸਾਏ ਹੋਏ ਆ, ਕਿੰਨੇ ਕੁ ਮਨਮੁਖ ਵਸਾਏ, ਜਾਂ ਇਉਂ ਕਿੰਨੇ ਕੁ ਮਿੱਤਰ ਵਸਾਏ ਹੋਏ ਆ ਜਿਹਨਾਂ ਨਾਲ ਅਸੀਂ ਸਤਸੰਗ ਕਰ ਸਕਦੇ ਹਾਂ, ਅਤੇ ਕਿੰਨੇ ਕੁ ਵੈਰੀ ਵਸਾਏ ਹੋਏ ਆ। ਮੈਂ ਤੁਹਾਡੇ ਪਾਸ ਕੱਲ੍ਹ ਅਪੀਲ ਕੀਤੀ ਸੀ ਕਿ ਤੁਸੀਂ ਆਪਣੇ ਅੱਜ ਰਾਤ ਨੂੰ ਬੈਠ ਕੇ ਲਿਸਟ ਬਣਾਓ ਕਿ ਕਿੰਨੇ ਕੁ ਤੁਸੀਂ ਵੈਰੀ ਜਾਂ ਉਹ ਇਨਸਾਨ ਜਿਹਨਾਂ ਤੁਹਾਨੂੰ ਐਲਰਜਿਕ ਹੈਗੀ, ਜਿਹਨਾਂ ਦੇ ਨਾਂ ਸੁਣਦੇ ਸਾਰ ਤੁਹਾਨੂੰ ਸਣਕ ਆਪਣੀ ਅੱਗ ਲੱਗ ਜਾਂਦੀ ਹੈ, ਜਾਂ ਜਿਹਨਾਂ ਨੂੰ ਯਾਦ ਕਰਕੇ ਤੁਹਾਡੇ ਅੰਦਰ ਈਰਖਾ ਦੁਆਖ ਪੈਦਾ ਹੁੰਦੀ ਹੈ, ਨਫ਼ਰਤ ਪੈਦਾ ਹੁੰਦੀ ਹੈ, ਵੈਰ ਵਿਰੋਧ ਪੈਦਾ ਹੁੰਦਾ ਹੈ। ਦੂਸਰੇ ਪਾਸੇ ਉਹ ਜਿਹਨੂੰ ਯਾਦ ਕਰਕੇ ਨਾਮ ਚਿੱਤ ਆਉਂਦਾ ਹੈ, ਰੱਬ ਚਿੱਤ ਆਉਂਦਾ ਹੈ, ਮਨ ਵਿੱਚ ਠੰਡ ਪੈਂਦੀ ਹੈ, ਇਲਾਹੀ ਰਸ ਆਉਂਦਾ ਹੈ ਅਤੇ ਪਿਆਰ ਉਮੜਦਾ ਹੈ। ਇਹ ਰਿਪੀਟ ਕਰਨੀ ਬਹੁਤ ਜ਼ਰੂਰੀ ਹੈ, ਅੱਜ ਫਿਰ ਇਸ ਗੱਲ ਨੂੰ ਰਿਪੀਟ ਕੀਤਾ ਹੈ ਕਿਉਂਕਿ ਇਸ ਦੇ ਤਹਿ ਦੇ ਵਿੱਚ ਬੜੀ ਡੂੰਘੀ ਗੱਲ ਹੈ। ਅਸੀਂ ਕਹਿ ਦਿੰਦੇ ਹਾਂ ਵੀ ਫਲਾਣੇ ਨੂੰ ਕੁਛ ਚਿੰਬੜਿਆ ਹੋਇਆ, ਅਤੇ ਫਿਰ ਉੱਥੇ ਉਹ ਕੋਈ ਡੇਰਾ ਹੈ ਕਹਿੰਦੇ ਉੱਥੇ ਲੈ ਕੇ ਜਾਓ, ਵੀ ਬੁੱਢਾ ਡੇਰਾ ਕੀ ਭਾਗ ਸਿੰਘ ਦਾ ਡੇਰਾ, ਉੱਥੇ ਉਹ ਭੂਤ ਲਾ ਦਿੰਦਾ ਲੋਕਾਂ ਦੇ, ਉਹ ਫਲਾਣੇ ਡੇਰੇ ਕੋ ਮੰਤਰ ਕਰਦਾ ਹੈ ਅਤੇ ਭੂਤ ਲੈ ਜਾਂਦੇ ਹੈ, ਉਹ ਭਾਈ ਕਾਨੂੰ ਲੈਂਦੇ ਹੈ ਇਹਨਾਂ ਕੋਲੋਂ, ਇਹ ਭੂਤ ਨਹੀਂ ਲੈਂਦੇ। ਇਹ ਚਿੰਬੜੇ ਕਿਸ ਤਰ੍ਹਾਂ ਸਵਾਲ ਇਹ ਹੈ ਕਿ ਚਿੰਬੜੇ ਜ਼ਿਆਦਾਤਰ ਜਨਾਨੀਆਂ ਨੂੰ ਹੁੰਦਾ, ਉੱਥੇ ਜਾਓ ਜ਼ਿਆਦਾਤਰ ਮਰੀਜ਼ ਜਨਾਨੀਆਂ ਹੁੰਦੀਆਂ, ਉਹ ਇਸ ਵਾਸਤੇ ਕਿ ਜਦੋਂ ਲੜਕੀ ਵਿਆਹੀ ਜਾਂਦੀ ਹੈ ਤਾਂ ਪਹਿਲਾਂ ਉਹਨੂੰ ਭੂਤ ਮਿਲਦਾ ਹੈ ਉਹਦੀ ਸੱਸ, ਉਹ ਤੂੰ ਇੰਨੀ ਐਲਰਜਿਕ ਹੁੰਦੀ ਹੈ, ਕੋਈ ਕੋਈ ਟਾਮ ਨਹੀਂ, ਇੱਕ ਅੱਧੀ ਸੱਸ ਉਜੜ ਕੇ ਨੂੰਹ ਦੀ ਖਿਆਲਾਂ ਨੂੰ ਸਮਝ ਕੇ ਉਹਦੇ ਅਨੁਸਾਰ ਅਨੁਕੂਲ ਹੋ ਕੇ ਉਹਨੂੰ ਆਪਣੀ ਧੀ ਬਣਾ ਕੇ ਉਹ ਨਾ ਵਰਤੇ। ਆਮ ਤੌਰ ਪਰ ਲੜਕੀਆਂ ਜਦੋਂ ਵੇਖ ਜਾਣ ਤਾਂ ਉਹਨੂੰ ਪਹਿਲਾਂ ਹੀ ਭੂਤ ਚਿੰਬੜ ਜਾਂਦਾ, ਡਰ ਲੱਗਦਾ ਪਤਾ ਨਹੀਂ ਮੇਰੀ ਸੱਸ ਕਿਹੋ ਜੀ ਹੋਊਗੀ, ਉਹਨੂੰ ਆਪਣੇ ਖਸਮ ਦੀ ਇੰਨੀ ਪਰਵਾਹ ਨਹੀਂ ਹੁੰਦੀ ਜਿੰਨੀ ਸੱਸ ਦੀ ਪਰਵਾਹ ਹੁੰਦੀ ਹੈ। ਉਹ ਜਾਂਦੇ ਸਾਰ ਵਿਆਹ ਹੁੰਦੇ ਸਾਰ ਪਹਿਲਾਂ ਤਾਂ ਇੱਕ ਸੱਸ ਚਿੰਬੜ ਗਈ, ਉਸ ਤੋਂ ਗਾਂ ਤਾਂ ਫਿਰ ਨਨਾਣ ਅਤੇ ਹੋਰ ਵਿਆਹਾਂ ਧਮਕਾਓ। ਅੱਛਾ ਜੀ, ਹੁਣ ਉਹਨੇ ਸਾਰਾ ਦਿਨ ਸੱਸ ਨੇ ਤਾਨੇ ਮਾਰਨੇ, ਨਿੱਕੀ ਨਿੱਕੀ ਗਾ ਜਿਹੜਾ ਕਸੂਰ ਹੈ ਉਹ ਇਹ ਨੂੰਹ ਦਾ ਹੀ ਹੈ, ਨਵੀਂ ਨੂੰਹ ਦਾ ਹੀ ਹੈ, ਜੋ ਕੁਛ ਵਿਗੜ ਗਿਆ ਨਵੀਂ ਨੂੰਹ ਨੇ ਕੀਤਾ। ਫਿਰ ਕੀ ਹੁੰਦਾ ਉਹਦੇ ਅੰਦਰ ਡਰ, ਜਨਾਨੀਆਂ ਨੂੰ ਇਹ ਭੂਤ ਕਿਉਂ ਚਿੰਬੜਦਾ ਆਪਣੇ ਖਿਆਲ ਚ, ਕਿਉਂਕਿ ਮੁੰਡੇ ਜਾਂ ਆਦਮੀ ਤਾਂ ਬੋਲ ਕੇ ਆਪਣਾ ਗੁੱਸਾ ਜਾਂ ਆਪਣੀ ਪ੍ਰੋਟੈਸਟ ਜ਼ਾਹਰ ਕਰ ਦਿੰਦੇ ਆ, ਪਰ ਲੜਕੀਆਂ ਜ਼ਾਹਰ ਨਹੀਂ ਕਰ ਸਕਦੀਆਂ, ਉਹਨਾਂ ਨੂੰ ਅੰਦਰੇ ਅੰਦਰ ਪੀਣਾ ਪੈਂਦਾ, ਉਹ ਫਿਰ ਉਹਦੇ ਮਾਇੰਡ ਟੈਂਸ ਹੋ ਜਾਂਦੇ ਆ, ਨਰਵਸ ਟੈਂਸ ਹੋ ਜਾਂਦੇ ਹੈ, ਤੇ ਜਿਉਂ ਜਿਉਂ ਟੈਂਸ ਹੁੰਦੇ ਜਾਂਦੇ ਹੈ ਤੇ ਉਹ ਨਰਵਸ ਹੋ ਜਾਏ, ਹਿਸਟੈਰੀਕਲ ਹੋ ਜਾਂਦੇ ਆ। ਇਸ ਤੋਂ ਗਾਹਾਂ ਉਹ ਲਗਾਤਾਰ ਪ੍ਰੋਸੈਸ ਇਹ ਹੁੰਦੇ ਹੁਣ ਰਹਿਣੇ ਨਾਲ ਉਹਨਾਂ ਨੂੰ ਸੱਸ ਜਿਹੜੀ ਇੱਕ ਹਊਆ ਬਣ ਜਾਂਦੀ ਹੈ, ਸਾਰਾ ਡਰ ਡਰ ਕੇ ਡਰ ਡਰ ਕੇ ਹਊਆ ਬਣ ਜਾਂਦੀ ਹੈ। ਉਹ ਹਊਆ ਨਹੀਂ, ਉਹਨੂੰ ਹਊਆ ਕਹਿ ਲਓ, ਉਹਨੂੰ ਭੂਤ ਕਹਿ ਲਓ, ਇਹ ਤਾਂ ਇੱਕ ਐਗਜ਼ਾਮਪਲ ਹੈ ਨਾ, ਉਹ ਭੂਤ ਬਣ ਜਾਂਦੀ ਉਹਦੇ ਲਈ। ਉਹ ਹਮੇਸ਼ਾ ਡਰਦੀ ਰਹਿੰਦੀ ਹੈ, ਨਵੀਂ ਲੜਕੀ ਨਵੀਂ ਨੂੰਹ ਕਿ ਹਾਏ ਹੁਣ ਵੀ ਮੈਨੂੰ ਟੋਕਿਆ, ਹੁਣ ਵੀ ਮੈਨੂੰ ਟੋਕਿਆ, ਹੁਣ ਵੀ ਮੇਰੀ ਗੱਲ ਪਈ। ਤੇ ਹੁਣ ਟੋਕ ਬੋਲ ਸਕਦੀ ਨੀ, ਆਪਣੀ ਐਕਸਪ੍ਰੈਸ਼ਨ ਬਾਹਰ ਨਹੀਂ ਕੱਢ ਸਕਦੀ। ਇਸ ਕਰਕੇ ਉਹ ਹਵਾ ਜਿਹੜਾ ਹੈ ਉਹ ਬੜਾ ਇੰਟੈਂਸ ਹੁੰਦਾ ਜਾਂਦਾ ਹੈ। ਇਹ ਇੰਟੈਂਸ ਹੋ ਕੇ ਸਾਈਕੋਲੋਜੀਕਲ ਗੱਲ ਹੈ, ਸਾਇਕੈਟ੍ਰਿਕ ਡਾਕਟਰ ਬੈਠੇ ਆ, ਇਹਨਾਂ ਨੂੰ ਪਤਾ ਇਸ ਗੱਲ ਦਾ ਕਿ ਕੀ ਬਣ ਜਾਂਦਾ ਹੈ। ਉਹ ਸੱਸ ਭੂਤ ਬਣ ਜਾਂਦੀ ਹੈ ਉਹਦੇ ਲਈ, ਉਹ ਲੋਕਾਂ ਦੀ ਤਾਂ ਭੂਤ ਕਹਿੰਦੇ, ਮਰੇ ਤੋਂ ਬਾਅਦ ਚਿੰਬੜਦੇ, ਉਹ ਜਿਉਂਦੇ ਹੀ ਚਿੰਬੜੀ ਜਿਉਂਦੀਆਂ ਚਿੰਬੜੀਆਂ। ਤੇ ਫੇਰ ਜਦੋਂ ਹੁਣ ਉਹ ਸਾਰੀ ਉਮਰ ਤਾਂ ਉਹ ਭੂਤ ਚਿੰਬੜੀ ਰਹੀ ਉਹਨੂੰ, ਤੇ ਜਦੋਂ ਫਿਰ ਆਪ ਸੱਸ ਬਣਦੀ ਹੈ ਤਾਂ ਫਿਰ ਆਪਣਾ ਬਦਲਾ ਲੈਂਦੀ ਹੈ ਪੂਰਾ, ਫਿਰ ਆਪਣੀ ਘੁੰਮ ਕੁਬਾਰ ਫਿਰ ਨਿਉ ਤੇ ਕੱਢਦੀ। ਇਸ ਤਰ੍ਹਾਂ ਸਿਲਸਿਲਾ ਚੱਲਿਆ ਹੁੰਦਾ। ਇਹ ਹਵਾ, ਇਹ ਭੂਤ, ਲੋਕੀ ਤਾਂ ਸਮਝੇ ਵੀ ਭੂਤ ਉਹ ਹੈ ਜਿਹੜਾ ਦਿਸਦਾ ਨੀ, ਉਹ ਤਾਂ ਦੇਖੀ ਜਾਊ ਮਗਰੋਂ ਜਿਹਨੇ ਤੇ ਆਊ ਆਊ, ਅਸੀਂ ਸਾਡੇ ਅਸੀਂ ਤਾਂ ਭੂਤ ਐਸ ਜਿਉਂਦੇ ਜਾਗਦੇ ਭੂਤ ਸਾਨੂੰ ਚਿੰਬੜੇ ਹੋਏ ਆ। ਅੱਛਾ ਵੇ, ਇਹ ਭੂਤ ਸਿਰਫ ਸੱਸਾਂ ਹੀ ਹੁੰਦੀਆਂ, ਹਰਗਿਜ਼ ਨਹੀਂ। ਸਾਡੇ ਨਾਲ ਕਿਸੇ ਨੇ ਬੁਰਾ ਕੀਤਾ, ਸਾਨੂੰ ਕੋਈ ਤਾਨਾ ਮਾਰਿਆ, ਚਾਹੇ ਗੁਆਂਢਣ ਹੈ, ਚਾਹੇ ਨਨਾਣ ਹੈ, ਚਾਹੇ ਖਸਮ ਹੈ, ਚਾਹੇ ਹੋਰ ਜੀ ਨਸੀ ਵਰਤਾਓ ਕਰਦੇ ਹਾਂ, ਕੋਈ ਵੀ ਉਹ ਕੋਈ ਹਾਈਪਰ ਸੈਂਸਿਟਿਵ ਹੁੰਦੇ ਹੈ, ਇਤਨੇ ਕੋਮਲ ਹਿਰਦੇ ਵਾਲੇ ਹੁੰਦੇ ਹੈ ਕਿ ਜੇ ਕਿਸੇ ਨੇ ਗੱਲ ਕਹਿਤੀ ਇੱਕ ਗੱਲ ਵੀ ਉਹਦੀ ਨਹੀਂ ਖਪਦੀ, ਇੱਕ ਬਾਤ ਵੀ ਨਾ ਖਪਤੋ, ਇੱਕ ਬਾਤ ਵੀ ਨਹੀਂ ਉਹਦੇ ਅੰਦਰ ਖਪਦੀ, ਉਹਨੂੰ ਫੜ ਲੈਂਦੀ, ਚਾਹੇ ਆਦਮੀ ਹੈ ਚਾਹੇ ਇੱਥੇ ਕੋਈ। ਇਹ ਜਦੋਂ ਬਾਹਰਲੇ ਉਹ ਧਿਆਨ ਕਰੋ, ਉਦੋਂ ਤਾਂ ਇਹ ਹੋਇਆ ਨਾ ਵੀ ਅਸੀਂ ਉਹਦੇ ਪ੍ਰੋਟੈਸਟ ਕੀਤਾ, ਸਾਡੇ ਬਈ ਬਹੁਤ ਇੱਕ ਵਾਰੀ ਦੋ ਵਾਰੀ ਗੱਲ ਹੋਈ, ਕਿਸੇ ਨੇ ਤਾਨਾ ਮਾਰਿਆ, ਕਿਸੇ ਨੇ ਸਾਡੇ ਨਾਲ ਬੁਰਾ ਕੀਤਾ, ਸਾਡੀ ਚੁਗਲੀ ਖਾਧੀ ਆ, ਕੁਝ ਵੀ ਹੋਇਆ, ਸਾਡੇ ਨਾਲ ਬੁਰਿਆਈ ਕੀਤੀ, ਤਾਂ ਉਸਨੂੰ ਅਸੀਂ ਘੋਲਦੇ ਹਾਂ। ਉਹ ਇੱਕ ਵਾਰੀ ਦੋ ਵਾਰੀ ਫਿਰ ਉਹਨੂੰ ਘੋਟ ਘੋਟ ਕੇ ਇੰਨਾ ਗੁੱਸਾ ਹੁੰਦਾ ਹੈ, ਉਹਨੂੰ ਭੁਲਾਉਂਦੇ ਨਹੀਂ ਹੈ, ਭੁਲਾਉਣ ਦੀ ਬਜਾਏ ਉਹਨੂੰ ਰਿਪੀਟ ਕਰ ਕਰਕੇ ਉਸ ਦੁਸ਼ਮਣੀ ਨੂੰ ਪਾਵਰਫੁਲ ਬਣਾ ਲੈਂਦੇ ਹਾਂ। ਜਿਸ ਤਰ੍ਹਾਂ ਕਿ ਹੋਮਿਓਪੈਥਿਕ ਦਵਾਈਆਂ, ਇੱਕ ਡ੍ਰੋਪ ਦਵਾਈ ਦੀ ਲੈ ਕੇ ਅਸੀਂ ਉਹਨੂੰ ਘੋਟ ਘੋਟ ਕੇ ਘੋਟ ਘੋਟ ਕੇ ਉਹਨੂੰ ਲੱਖਾਂ ਪਾਵਰ ਤਾਈਂ ਬਣਾ ਦਿੰਦੇ ਹਾਂ। ਘੋਟ ਕੇ ਯਾਦ ਰੱਖੋ, ਉਹ ਲੱਖਾਂ ਪਾਵਰ ਵਾਲੀ ਬਣ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਵੈਰੀ, ਸਾਡਾ ਵੈਰ, ਸਾਡੀ ਈਰਖਾ ਦੁਆਖ, ਇਹਨੂੰ ਅਸੀਂ ਇੰਨਾ ਜ਼ਿਆਦਾ ਘੋਟਦੇ ਹਾਂ। ਬਾਣੀ ਕਹਿੰਦੀ ਹੈ ਕਿ ਸੁਣ ਕੇ ਅਣਸੁਣ ਕਰੋ, ਦੇਖ ਕੇ ਅਣਡਿੱਠ ਕਰੋ। ਪਰ ਅਸੀਂ ਦੇ ਅਣਡਿੱਠ ਕਰਨ ਦੀ ਬਜਾਏ, ਅਣਸੁਣ ਕਰਨ ਦੀ ਬਜਾਏ ਅਸੀਂ ਹੁਣ ਘੋਟਣਾ ਸ਼ੁਰੂ ਕਰ ਦਿੰਦੇ ਹਾਂ। ਜੇ ਕੋਈ ਉਹਦੀ ਹੋਰ ਸਿਫਾਰਿਸ਼ ਵੀ, ਧਿਆਨ ਕਰੋ ਜੀ, ਕਿੱਡੀ ਵੱਡੀ ਗੱਲ ਹੈ। ਜੇ ਇਹ ਦੁਨੀਆ ਹੈ, ਹਰੇਕ ਸੈਲਫ ਇੰਟਰਸਟਡ ਹੈ ਇੱਥੇ, ਅਤੇ ਜੇ ਕਿਸੇ ਦੀ ਇੰਟਰਸਟ ਵਿੱਚ ਨੁਕਸ ਪੈਂਦਾ ਹੈ, ਕਨਫਲਿਕਟ ਹੁੰਦੀ ਹੈ, ਤਾਂ ਅਗਲੇ ਨੇ ਪ੍ਰੋਟੈਸਟ ਕਰਨਾ ਹੋਇਆ, ਫਰਜ਼ ਕੀਤਾ ਜੋਸ਼ ਵਿੱਚ ਆ ਕੇ, ਗੁੱਸੇ 'ਚ ਆ ਕੇ ਕਿਸੇ ਨੇ ਤੁਹਾਨੂੰ ਕੋਈ ਐਸੇ ਲਫ਼ਜ਼ ਕਹੇ ਜਾਂ ਤੁਹਾਡੇ ਨਾਲ ਬੁਰਿਆਈ ਕੀਤੀ, ਅਤੇ ਉਸ ਨੂੰ ਅਸੀਂ ਫੜ ਕੇ, ਬੜੀ ਅਜੀਬ ਗੱਲ ਹੈ, ਨੁਕਤੇ ਵਾਲੀ ਗੱਲ ਹੈ, ਫੜੋ ਇਸ ਚੀਜ਼ ਨੂੰ, ਅਸੀਂ ਉਸ ਨੂੰ ਫੜ ਕੇ, ਉਸ ਨੁਕਤੇ ਨੂੰ ਫੜ ਕੇ ਜਿਉਂ ਘੋਟਣ ਲੱਗਦੇ ਹਾਂ, ਆ ਕੇ ਖਸਮ ਨੂੰ ਦੱਸਿਆ, ਭਰਾ ਨੂੰ ਦੱਸਿਆ, ਸੱਸ ਨੂੰ ਦੱਸਿਆ, ਗੁਆਂਢਣ ਨੂੰ ਦੱਸਿਆ, ਸਹੇਲੀਆਂ ਨੂੰ ਦੱਸਿਆ, ਦੋਸਤਾਂ ਨੂੰ ਦੱਸਿਆ, ਮਿੱਤਰਾਂ ਨੂੰ ਦੱਸਿਆ, ਜਿਹੜਾ ਕੋਈ ਮਿਲਿਆ ਉਹਦੇ, ਜੀ ਫਲਾਣੇ ਨੇ ਮੇਰੇ ਐਂ ਕੀਤਾ, ਜੀ ਮੈਂ ਉਹਦਾ ਕੁਛ ਨਹੀਂ ਵਿਗਾੜਿਆ, ਉਹਨੇ ਮੈਂ ਐਂ ਕੀਤਾ। ਜਿਉਂ ਘੋਟਣ ਲੱਗਦੇ ਹਾਂ, ਘੋਟ ਘੋਟ ਕੇ ਜਿੰਨੀ ਵਾਰੀ ਉਸ ਦੀ ਅਸੀਂ ਘੋਟਦੇ ਹਾਂ, ਯਾਦ ਕਰਦੇ ਹਾਂ, ਰਿਪੀਟ ਕਰਦੇ ਹਾਂ, ਕੀ ਹੁੰਦਾ ਹੈ, ਉਹ ਦੁਸ਼ਮਣੀ, ਉਹ ਨਫ਼ਰਤ, ਉਹ ਈਰਖਾ, ਉਹ ਦੁਆਇਤ, ਉਹ ਪਾਵਰਫੁਲ ਹੁੰਦੀ ਜਾਂਦੀ ਹੈ। ਉਹ ਇੰਨੀ ਪਾਵਰਫੁਲ ਹੁੰਦੀ ਜਾਂਦੀ ਹੈ ਕਿ ਉਹ ਐਲਰਜਿਕ ਬਣ ਜਾਂਦੀ ਹੈ, ਐਲਰਜੀ ਬਣ ਜਾਂਦੀ ਹੈ। ਤੇ ਉਹ ਜਦੋਂ ਐਲਰਜੀ ਬਣ ਗਈ ਕਿਸੇ ਖਾਸ ਇੱਕ ਇਨਸਾਨ ਦੇ, ਤਾਂ ਉਹ ਭੂਤ ਬਣਾ ਲਿਆ ਸੀ ਉਹਨੂੰ। ਤਾਂ ਵਿਚਾਰੇ ਨੇ ਉਸਨੇ ਕਿਤੇ ਗੁੱਸੇ ਚ ਆ ਕੇ, ਜੋਸ਼ ਵਿੱਚ ਆ ਕੇ, ਜਾਂ ਆਪਣੇ ਖੁਦ ਗਰਜ਼ੀ ਚ ਆ ਕੇ, ਸੈਲਫ ਇੰਟਰਸਟ ਪਾ ਕੇ ਤੁਹਾਡੇ ਨਾਲ ਕੋਈ ਬੇਈਮਾਨੀ ਕਰਤੀ, ਤੁਹਾਡੇ ਕੋਈ ਨੁਕਸਾਨ ਕਰ ਦਿੱਤਾ, ਤੁਹਾਨੂੰ ਕੋਈ ਬੋਲ ਬੈਠਾ, ਉਹ ਤਾਂ ਭੁੱਲ ਗਿਆ, ਪਰ ਅਸੀਂ ਧਿਆਨ ਕਰੋ, ਉਹ ਤਾਂ ਭੁੱਲਿਆ ਬੈਠਾ। ਅਸੀਂ ਉਹਨੂੰ ਘੋਟ ਘੋਟ ਕੇ ਐਲਰਜਿਕ ਬਣ ਗਏ। ਤੇ ਫਿਰ ਕਿਸੇ ਨੇ ਆ ਕੇ ਉਹਦਾ ਨਾਂ ਵੀ ਲੈ ਲਿਆ ਨਾ, ਬੜੀ ਅਜੀਬ ਗੱਲ ਹੈ, ਉਹਦਾ ਜੇ ਨਾਂ ਵੀ ਲੈ ਲਿਆ, ਹਾਏ ਹਾਏ ਤੂੰ ਕਿਉਂ ਨਾਂ ਉਹਦਾ ਲੈ ਲਿਆ, ਉਹ ਮਨੂਸ ਦਾ ਕਿਉਂ ਲੈ ਲਿਆ, ਮੇਰੇ ਤਾਂ ਨਾਂ ਸੁਣ ਕੇ ਹੀ ਸਣ ਕੱਪੜੀ ਅੱਗ ਲੱਗ ਗਈ। ਇਹ ਹੈ, ਸਾਰਿਆਂ ਨਾਲ ਇਹ ਹੁੰਦਾ ਹੈ, ਐਲਰਜਿਕ ਹੈਗੇ ਕਈਆਂ ਨਾਲ ਅਸੀਂ। ਜਦੋਂ ਮਨ ਕਿਤੇ ਵਿਹਲਾ ਹੁੰਦਾ ਹੈ, ਜੇ ਕਿਤੇ ਉਹਦੀ ਕੋਈ ਚੀਜ਼ ਦਿਸ ਪਵੇ, ਕੋਈ ਦਿਸ ਜਾਂ ਕਿਸੇ ਗੱਲ ਉਹਦਾ ਯਾਦ ਆ ਜਾਵੇ ਇਕੱਲੀ ਬੈਠੇ ਨੂੰ, ਬਸ ਫਿਰ ਉਹ ਉਹਨੂੰ ਘੋਟਣਾ ਸ਼ੁਰੂ ਕਰ, ਲੜਾਈ ਉਹਦੇ ਨਾਲ ਕਰਨੀ ਆ, ਗੈਰ ਹਾਜ਼ਰੀ ਲੜਾਈ ਚ, ਵਨ ਸਾਈਡਡ ਲੜਾਈ ਅੰਦਰ ਅੰਦਰ ਸ਼ੁਰੂ ਹੋ ਜੀ, ਐਲਰਜਿਕ। ਤੇ ਜਿਉਂ ਜਿਉਂ ਉਹ ਲੜਾਈ ਸ਼ੁਰੂ ਹੁੰਦੀ ਹੈ, ਪ੍ਰੋਟੈਸਟ ਹੁੰਦੀ ਹੈ, ਤਿਉਂ ਤਿਉਂ ਉਹ ਅੰਦਰ ਸੜੀ ਜਾਂਦੀ ਹੈ, ਜਾਂ ਸੜਿਆ ਜਾਂਦਾ ਲੜਕ ਜੋ ਹੋਇਆ, ਕਿਉਂਕਿ ਉਸ ਦੀ ਸ਼ਖਸੀਅਤ ਨੂੰ ਜਿਹਦੇ ਨਾਲ ਸਾਨੂੰ ਐਲਰਜੀ ਹੈ, ਉਸ ਦੀ ਸ਼ਖਸੀਅਤ ਨੂੰ ਭੂਤ ਬਣਾਇਆ ਉਹਨੇ ਨੀ, ਉਹ ਤਾਂ ਇੱਕ ਇੰਸੀਡੈਂਟ ਹੋਇਆ, ਅਪੋਰਚੁਨਿਟੀ ਆਇਆ, ਕੋਈ ਗੱਲ ਹੋਈ ਤਾਂ ਉਹ ਕਰਕੇ ਜਾਂ ਬੋਲ ਕੇ ਚਲਾ ਗਿਆ, ਮਗਰ ਅਸੀਂ ਉਸ ਚੀਜ਼ ਨੂੰ ਐਲਰਜਿਕ ਬਣਾ ਕੇ ਉਹਨੂੰ ਭੂਤ ਬਣਾ ਲਿਆ, ਉਹਨੂੰ ਪਾਵਰ ਦੇਤਾ ਉਸ ਇਨਸਾਨ ਨੂੰ। ਧਿਆਨ ਕਰੋ, ਉਹਦਾ ਕੋਈ ਕਸੂਰ ਨਹੀਂ, ਉਹਦਾ ਇੰਨਾ ਹੀ ਕਸੂਰ, ਉਸ ਵਕਤ ਜੋਸ਼ ਜਾ ਕੇ ਕੁਛ ਬੋਲ ਬੈਠਾ ਜਾਂ ਕਰ ਬੈਠਾ, ਪਰ ਅਸੀਂ ਉਸਨੂੰ ਭੂਤ ਆਪ ਬਣਾ ਲਿਆ। ਸਾਨੂੰ ਉਹਨੇ ਥੋੜੋ ਚਿਮ ਉਹ ਨਹੀਂ ਚਿਮੜਿਆ ਤੁਹਾਨੂੰ, ਅਸੀਂ ਆਪ ਚਿਮੜਾ ਉਹਨੂੰ ਗਲ ਪਾ ਲਿਆ ਹਾਰ ਉਹਦਾ। ਤੇ ਉਹ ਫਿਰ ਕੀ ਹੋਊਗਾ, ਜਿਉਂਦਿਆਂ ਤਾਂ ਉਹਨੂੰ ਗਲ ਹਾਰ ਬਣਾ ਲਿਆ, ਇੱਕ ਨਹੀਂ, ਦੋ ਨਹੀਂ, ਖੰਨੀ ਕਿੰਨੇ ਭੂਤ ਅਸੀਂ ਸਾਡੇ ਜਿਉਂਦੇ ਚਿਮ ਅਸੀਂ ਆਪ ਚਿਮੜਾਏ, ਜਿਹਦੇ ਅੰਦਰ ਇੰਨੇ ਦੁਸ਼ਮਣ ਹੋਣ, ਉਹਦਾ ਮਨ ਕਿਤੇ ਟਿਕ ਸਕਦਾ ਹੈ? ਆਪਾਂ ਉਹ ਨੁਕਤਾ, ਇਹ ਨੁਕਤਾ ਹੈਗਾ ਕਿ ਮਨ ਨਹੀਂ ਟਿਕਦਾ। ਧਿਆਨ ਕਰੋ, ਜਿਹਦੇ ਇੰਨੇ ਅੰਦਰ ਦੁਸ਼ਮਣੀਆਂ, ਵੈਰ ਵਿਰੋਧ ਰੱਖਿਆ ਹੋਇਆ ਹੈ, ਫਲਾਨਾ ਇਹ ਜਿਹਾ, ਤੇ ਉਹਦਾ ਮਨ ਕਦੇ ਟਿਕ ਸਕਦਾ ਹੈ? ਉਹ ਇੱਕ ਦੁਸ਼ਮਣ ਨੂੰ ਭੁੱਲਦਾ ਹੈ ਤਾਂ ਦੂਸਰਾ ਅੱਗੇ ਆ ਜਾਂਦਾ, ਦੂਸਰੇ ਨੂੰ ਤੀਸਰਾ ਆ ਚਿੰਬੜਦਾ ਹੈ। ਭੂਤ ਅਸੀਂ ਆਪ ਬਣਾਏ ਹੋਏ ਹੈ, ਇਹ ਤਾਂ ਜਿਉਂਦੇ ਹੀ ਇੰਨਾ ਤੰਗ ਕਰਦੇ ਹੈ, ਤੇ ਜਦੋਂ ਮਰਾਂਗੇ ਤੇ ਫਿਰ ਇਹਨਾਂ ਨੂੰ ਉਹ ਫਿਰ ਸਾਡੇ ਨਾਲ ਜਾਣਗੇ, ਉਹਨੂੰ ਪਤਾ ਨਹੀਂ, ਵਿਚਾਰੇ ਨੂੰ ਦੂਸਰੇ ਨੂੰ ਨਹੀਂ ਪਤਾ, ਅਸੀਂ ਉਹਨੂੰ ਨਾਲ ਲੈ ਕੇ ਜਾਂਦੇ ਹਾਂ, ਕਿਉਂਕਿ ਸਾਡੇ ਅੰਤਰਸ਼ਕਰਨ ਵਿੱਚ, ਧਿਆਨ ਕਰੋ, ਸਾਡੇ ਅੰਤਰਸ਼ਕਰਨ ਵਿੱਚ ਉਹਨੂੰ ਸੰਭਾਲ ਕੇ ਉਹ ਦੁਸ਼ਮਣੀ ਰੱਖੀ ਹੋਈ ਹੈ। ਤੇ ਬਾਣੀ ਕਹਿੰਦੀ ਹੈ, ਜਬ ਲਗਤਾਰੇ ਵੈਰੀ ਮੀਤ, ਤਬ ਲਗ ਨਹੀਂ ਚਲ ਨਾਹੀ ਚੀਤ। ਕਿੱਥੋਂ ਨੇਚਰ ਹੋ ਸਕਦਾ ਹੈ ਇੰਨੇ ਵੈਰੀ ਮੀਤ ਧਾਰ ਕੇ? ਮੀਤ ਵੀ ਜਿਹੜੇ ਧਾਰਦੇ ਹੈ ਉਹ ਗਰਜ ਵਾਸਤੇ ਧਾਰਦੇ ਹੈ, ਕਿਤੇ ਕੰਮ ਆਊਗਾ ਬਈ, ਮੀਤ ਧਾਰਦੇ ਹੈ। ਫਿਰ ਜੇ ਉਹ ਬਿਮਾਰ ਹੋ ਗਿਆ ਤਾਂ ਉਹਨੂੰ ਜਾਓ, ਜੇ ਮਰ ਗਿਆ ਤਾਂ ਔਖੇ ਹੋ ਗਏ, ਮੋਹ ਜੋ ਹੋ ਗਿਆ ਤਬ ਤੱਕ ਨੇ, ਕਿਉਂਕਿ ਮੋਹ ਹੋ ਗਿਆ, ਬੱਚੇ ਨਾਲ ਮੋਹ ਹੁੰਦਾ, ਆਪਸੀ ਘਰ ਵਿੱਚ ਰਿਸ਼ਤੇਦਾਰਾਂ ਨਾਲ ਮੋਹ ਪੈ ਜਾਂਦਾ ਹੈਗਾ, ਉਹ ਮੋਹ ਵੀ ਉਹਨੂੰ ਟਿਕਣ ਨਹੀਂ ਦਿੰਦਾ। ਜਬ ਲਗਤਾਰੇ ਵੈਰੀ ਮੀਤ, ਤਬ ਲਗ ਨਹੀਂ ਚਲ ਨਾਹੀ ਜੀਤ। ਕਿਸ ਤਰ੍ਹਾਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਅਸੀਂ ਬਾਣੀ ਪੜੀ ਤੇ ਸਾਡਾ ਮਨ ਵਿੱਚ ਲੱਗੇ? ਸਾਡਾ ਆਪਣਾ ਕਸੂਰ ਹੈ, ਸਾਡੇ ਆਪਣੀ ਐਲਰਜੀ ਬਣਾਈ ਹੋਈ ਹੈ। ਉਹ ਇੱਥੇ ਹੀ ਨਹੀਂ ਹੈ, ਜ਼ਿੰਦਗੀ ਚ ਨਹੀਂ ਵੈਰੀ ਮੀਤ ਧਾਰੇ ਹੋਏ। ਇਹ ਜੋ ਕੁਛ ਅਸੀਂ ਜਿੰਨਾ ਘੋਟਿਆ ਹੋਇਆ ਸਾਡੀ ਨਾਲ ਸੰਤਸ਼ਕਰਨ ਵਿੱਚ ਅਗਲੇ ਜਨਮ ਚ ਜਾਏਗਾ। ਇਹ ਭੂਤ ਅਗਲੇ ਜਨਮ ਵੀ ਜਾਣਗੇ ਨਾਲ ਹੀ। ਤੇ ਇੱਥੇ ਵਡਭਾਗ ਸਿੰਘ ਨੇ ਵਿਚਾਰੇ ਨੇ ਕੀ ਕਰਨਾ, ਐਵੇਂ ਠਾਠਾ ਬਾਗਾ ਜਾ ਕਰਕੇ ਉਹ ਤੁਸੀਂ ਆਪੇ ਭੂਤ ਬਣਾਏ, ਆਪੇ ਲਾ ਦਿਓ, ਆਪੇ ਲਾ ਦਿਓ, ਕੀ ਕਹੋ। ਹੇਟ ਬਿਗੇਟਸ ਹੇਟ, ਲਵ ਬਿਗੇਟਸ ਲਵ।
ਉਹ ਕਦੇ
ਨਫ਼ਰਤ ਨਫ਼ਰਤ ਨਾਲ ਜਿੱਤੀ ਜਾ ਸਕਦੀ ਹੈ? ਨਹੀਂ, ਨਫ਼ਰਤ ਪਿਆਰ ਨਾਲ ਜਿੱਤੀ ਜਾ ਸਕਦੀ। ਸਿਰਫ ਇੱਕੋ ਤਰੀਕਾ ਹੈ ਨਫ਼ਰਤ ਜਿੱਤਣ ਦਾ। ਮੈਂ ਲੇਖਾਂ ਚ ਲਿਖਿਆ ਹੈ ਕਿ ਦੋ ਸਹੇਲੀਆਂ ਆਪਸ ਵਿੱਚ, ਅਮਰੀਕਾ ਦੀ ਗੱਲ ਹੈ, ਬਹੁਤ ਪਿਆਰ ਹੋ ਗਿਆ ਇਕੱਠੀਆਂ ਬਹਿ ਕੇ। ਜਦੋਂ ਬਿੱਲੀਆਂ ਹੋਣ ਇਕੱਠੀਆਂ ਹੋ ਜਾਣ, ਚਾਹ ਪੀਣ, ਹੱਸਣ, ਖੇਲਣ, ਕਿਸੇ ਵਜ੍ਹਾ ਨਾਲ ਕਿਸੇ ਤਰ੍ਹਾਂ ਉਹਨਾਂ ਚ ਆਪਸ ਵਿੱਚ ਵੈਰ ਹੋ ਗਿਆ। ਇੱਥੋਂ ਤਾਂ ਹੀ ਵੈਰ ਹੋ ਗਿਆ ਕਿ ਉਹ ਉਹਨੂੰ ਚਿੱਠੀਆਂ ਲਿਖ ਲਿਖ ਕੇ ਗਾਂ ਕੱਢਕੇ ਭੇਜਿਆ ਕਰੇ, ਉਹ ਉਹਨੂੰ ਚਿੱਠੀਆਂ ਲਿਖ ਲਿਖ ਕੇ ਗਾਂ ਕੱਢਕੇ ਭੇਜਿਆ। ਫਿਰ ਚਿੱਠੀਆਂ ਵੀ ਬੰਦ ਹੋ ਗਈਆਂ, ਪਰ ਉਹ ਗੱਲ ਲਿਖ ਜਦੋਂ ਉਹ ਯਾਦ ਆ ਜਾਵੇ ਦੋਹਾਂ ਦੇ ਤਰ੍ਹਾਂ ਸਣਕ ਆਪਣੀ ਅੱਗ ਲੱਗ ਜਾਵੇ। ਤੇ ਉਹ ਇੱਕ ਨੂੰ ਹੋ ਗਈ ਰਿਊਮੈਟਿਜ਼ਮ, ਗਾਊਟ ਹੋ ਗਿਆ। ਤੇ ਉਹ ਡਾਕਟਰਾਂ ਕੋਲ ਭੱਜੀ ਫਿਰੀ, ਜੀ ਮੈਨੂੰ ਤਾਂ ਆ ਰਹੀ, ਮੈਂ ਤਾਂ ਹਿੱਲ ਨਹੀਂ ਸਕਦੀ, ਬਾਥਰੂਮ ਨਹੀਂ ਜਾ ਸਕਦੀ, ਮੰਜੇ ਤੋਂ ਨਹੀਂ ਉੱਠ ਸਕਦੀ। ਸਾਰਿਆਂ ਨੇ ਇਲਾਜ ਕੀਤਾ, ਡਾਕਟਰਾਂ ਨੇ ਕੋਈ ਇਲਾਜ, ਕੋਈ ਉਹਦੇ ਅਸਰ ਨਹੀਂ ਹੋਇਆ। ਕਿਤੇ ਸਿਆਣਾ ਬੰਦਾ ਕੋਈ ਸਾਈਕਾਟ੍ਰਿਕ ਡਾਕਟਰ ਹੋਣਾ ਖਬਰ, ਅਤੇ ਉਹਦੇ ਕੋਲ ਕਿਤੇ ਕਿਹਾ ਵੀ ਹਾਂ ਇਹ ਕਹਿੰਦੇ ਬਹੁਤ ਸਿਆਣਾ ਹੈ, ਤੁਸੀਂ ਇਹਦੇ ਕੋਲ ਜਾ ਕੇ ਦੇਖ ਲਓ। ਉਹ ਡਾਕਟਰ ਤਾਂ ਫੇਲ ਹੋ ਗਏ, ਮੈਡੀਕਲ ਸਾਇੰਸ ਫੇਲ ਹੋ ਗਈ ਹੈ। ਉਹਦੇ ਗਏ, ਉਹਨੇ ਸਾਰੀ ਗੱਲ ਸੁਣੀ। ਤੇਰਾ ਕਿਸੇ ਨਾਲ ਮਿੱਤਰ ਤਾਈ, ਕਿਸੇ ਨਾਲ ਦੋਸਤੀ, ਕਿਸੇ ਨਾਲ ਕੁਛ ਹੈ ਜੇ? ਕਹਿੰਦੀ ਹਾਂ ਜੀ ਹਾਂ, ਮੇਰੀ ਮੇਰੀ ਇੱਕ ਵਾਇਰਨ ਹੈਗੀ, ਉਹ 24 ਘੰਟੇ ਮੇਰੇ ਦਿਲ ਤੇ ਭੂਤ ਵਾਂਗੂ ਚਿੰਬੜੀ ਹੋਈ ਹੈ। ਕਹਿੰਦੇ ਬਸ ਤੇਰਾ ਇੱਕੋ ਇਲਾਜ ਹੈ, ਉਹ ਮੈਂ ਦੱਸ ਦਿੰਦਾ, ਗਾਹਾਂ ਤਾਂ ਪੁੱਛਣ ਦੀ ਲੋੜ ਨਹੀਂ। ਹਾਂਜੀ ਦੱਸੋ ਜੀ, ਛੇਤੀ ਦੱਸੋ। ਇੱਕੋ ਗੱਲ ਹੈ ਕਿ ਜਿਹਨੂੰ ਤੂੰ ਇੰਨਾ ਵੈਰ ਕਰਦੀ ਹੈ, ਜਾ ਉਹਨੂੰ ਜਾ ਕੇ ਜੱਫੀਆਂ ਪਾ ਕੇ ਇਕੱਠੇ ਬੈਠ ਕੇ ਫਿਰ ਚਾਹ ਪਿਓ। ਹਾਏ, ਹੋ ਸਕਦਾ? ਇਹ ਤਾਂ ਹੋ ਨਹੀਂ ਸਕਦਾ ਹੈ। ਮੈਂ ਤਾਂ ਉਹਨੂੰ ਦੇਖੇ ਰਿਹਾ, ਉਹਦੀ ਨਾਂ ਸੁਣ ਕੇ ਮੈਨੂੰ ਅੱਗ ਲੱਗ ਜਾਂਦੀ ਹੈ, ਤੇ ਮੈਂ ਹੁਣ ਉਹਦੇ ਕੋਲ ਜਾ ਕੇ ਉਹਨੂੰ ਜੱਫੀਆਂ ਕਿਵੇਂ ਪਾਵਾਂ? ਇਹ ਗੱਲ ਨਹੀਂ ਹੋ ਸਕਦੀ। ਤੇ ਫਿਰ ਰਾਤ ਨੂੰ ਫਿਰ ਕਹਿੰਦੇ ਤਾਂ ਤੇਰਾ ਕੋਈ ਇਲਾਜ ਨਹੀਂ, ਬਸ ਫਿਰ ਨਰਕ ਭੋਗ। ਤੇ ਉਹ ਗਏ, ਰਾਤ ਨੂੰ ਬਹੁਤ ਤਕਲੀਫ ਹੋਈ, ਨੀਂਦ ਕਿੱਥੇ ਹੁੰਦੀ ਹੈ ਦਰਦਾਂ ਦੇ ਵਿੱਚ, ਬਹੁਤ ਤਕਲੀਫ ਹੋਈ। ਫਿਰ ਮਨ ਨੇ ਕਿਹਾ, ਰੀਜ਼ਨ ਨੇ ਕਿਹਾ, ਉਹ ਕੀ ਹੋ ਗਿਆ, ਜੇ ਇਸ ਤਰ੍ਹਾਂ ਕਰਨ ਨਾਲ ਹੀ ਮੇਰੀ ਇਹ ਬਿਮਾਰੀ ਦੂਰ ਹੋ ਜਾਏ ਤਾਂ ਚਲੋ ਉਸੇ ਦੇ ਚੱਲੋ, ਅਗਲੇ ਦਿਨ ਠੀਕ ਆ। ਤੇ ਕਿਸੇ ਨੂੰ ਕਿਹਾ ਮੈਨੂੰ ਫਲਾਣੇ ਕਰ ਲੈ ਜਾ, ਉਸ ਘਰ ਪਹੁੰਚੀ, ਜਾ ਕੇ ਕਹਿੰਦੀ ਭੈਣੇ ਇੰਨਾ ਆਪਾਂ ਪਿਆਰ ਕਰਦੇ, ਇਕੱਠੇ ਬਹਿੰਦੇ ਸੀ, ਇਕੱਠੇ ਖਾਂਦੇ, ਕਿੰਨੀ ਖੁਸ਼ੀ ਦਾ ਦਿਨ ਸੀ, ਕਿੰਨੇ ਕਿੰਨੇ ਆਨੰਦ ਲੈਂਦੇ, ਕਿੰਨੀ ਖੁਸ਼ੀ ਹੈ ਇਹ ਹੁੰਦੀ ਸੀਗੀ। ਤੇ ਆਪਾਂ ਫਿਰ ਉਸੇ ਤਰ੍ਹਾਂ ਚਾਹ ਪੀਏ, ਫਿਰ ਬੈਠ ਕੇ ਉਹ ਵੀ ਸੜਦੀ ਸੀ ਉਸੇ ਤਰ੍ਹਾਂ। ਦੋ ਭੂਤ ਆਪਸ ਵਿੱਚ ਚਿੰਬੜ, ਯਾਦ ਰੱਖੋ ਇਹ ਗੱਲ, ਇਹ ਸਾਖੀ ਨਹੀਂ ਹੈ, ਇੱਥੇ ਸਾਰਿਆਂ ਦਿਲਾਂ ਚ ਵੱਧ ਘੱਟ ਕੁਛ ਹੈਗੀ, ਇਹੀ ਜੀ ਤਮਾਸ਼ਾ ਹੀ ਹੈ ਸਾਰਿਆਂ ਦਿਲਾਂ। ਤੇ ਫਿਰ ਉਹ ਪੁਰਾਣਾ, ਹਾਂ ਆਪਾਂ ਐਂ ਕਰਦੇ ਹੁੰਦੇ ਸੀ ਆਪਣਾ, ਉਹ ਵੈਰ ਵਿਰੋਧ ਭੁੱਲ ਗਿਆ, ਉਹ ਫਿਰ ਪਿਆਰ ਜਾਗ ਪਿਆ। ਫਿਰ ਹੌਲੀ 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 ਕਿੱਥੇ ਕਾਰ ਤੋਂ ਉਤਰ ਕੇ ਉਹਦੇ ਕਮਰੇ ਤਾਈ ਜਾਣ ਵਾਸਤੇ ਉਹ ਦੋ ਛੁੱਟੀਆਂ ਲੈ ਕੇ ਆਏ ਆਏ ਮਸਾਂ ਅੰਦਰ ਗਈ, ਤੇ ਕਿੱਥੇ ਉਹ ਦੂਸਰੇ ਪਾਸੇ ਕਾਰ ਤੇ ਖੜੀ ਕਰਕੇ ਆਪ ਟੱਪ ਟੱਪ ਕਰਦੀ, ਉਹ ਡਾਕਟਰ ਦੇ ਕੋਲ ਚਲੀ ਗਈ ਉਹਨੂੰ ਥੈਂਕਸ ਦੇਣ ਵਾਸਤੇ ਕਿ ਤੂੰ ਮੇਰਾ ਇਲਾਜ ਕਰਤਾ, ਬੜਾ ਬਹੁਤ ਮਿਹਰਬਾਨੀ। ਕਹਿੰਦੇ ਉਹਨੇ ਦੇਖਿਆ ਵੀ ਉਹ ਇਹ ਮਰੀਜ਼ ਜਿਹੜੀ ਇਹ ਬਾਥਰੂਮ ਨਹੀਂ ਜਾ ਸਕਦੀ ਸੀ ਨਾਲ ਦੇ ਕਮਰੇ ਚੋਂ ਬੈਡਰੂਮ ਚੋਂ, ਤੇ ਕਿਵੇਂ ਟੱਪੂ ਟੱਪੂ ਕਰਦੀ ਆਉਂਦੀ ਹੈ। ਤੇ ਉਹਨੂੰ ਪੁੱਛਿਆ ਤੇ ਤੂੰ ਕੀ? ਕਹਿੰਦੀ ਜਿਹੜਾ ਤੁਸੀਂ ਦੱਸਿਆ ਸੀ ਇਲਾਜ ਉਹ ਹੀ ਕੀਤਾ। ਅੱਛਾ, ਬਹੁਤ ਬਹੁਤ ਅੱਛਾ। ਕਹਿੰਦੇ ਜੀ ਮੈਂ ਇਹਦੀ ਫੀਸ ਕੀ ਦਿਆਂ? ਕਹਿੰਦੇ ਫੀਸ ਇਹੀ ਹੈ ਕਿ ਤੈਨੂੰ ਆ ਟੱਪੂ ਟੱਪੂ ਕਰਦੀ ਆਉਣੀ ਹੈ ਨਾ, ਇਹਦੀ ਮੈਨੂੰ ਜਿਹੜੀ ਖੁਸ਼ੀ ਮਿਲੀ ਹੈ ਨਾ, ਇਹੀ ਮੇਰੀ ਫੀਸ। ਅੱਛਾ, ਦੇਖੋ ਜੀ ਇੱਕ ਇਹ ਮਨ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਆਪਣਾ ਮੂਲ ਮੂਲ ਰੱਬ, ਇਹਦੇ ਚ ਰੱਬ ਵਸਦਾ ਹੈ ਮਨ ਵਿੱਚ। ਉਹ ਆਪਣਾ ਮੂਲ ਤਾਂ ਪਛਾਣਿਆ ਨਹੀਂ, ਬਾਹਰ ਦੋਸਤੀਆਂ ਮਿੱਤਰ ਭਾਈ ਇੱਥੇ ਦੁਸ਼ਮਣੀਆਂ ਸੇੜ ਸੇੜ ਕੇ ਆਪਣਾ ਨਰਕ ਜੀਵਨ ਨਰਕ ਬਣਾਇਆ। ਕਹਿੰਦੇ ਹੈ ਈਸਾਈਆਂ ਦੇ ਸਾਖੀ ਹੈਗੀ ਕਿ ਹਵਾ ਤੇ ਈਵ ਬਣਾਏ ਸੀਗੇ, ਇਹਨਾਂ ਨੂੰ ਕਿਹਾ ਵੀ ਆ ਫਲਾਨਾ ਚੀਜ਼ ਨਾ ਕਰੀ। ਖੈਰ ਉਹਨਾਂ ਨੇ ਉਹ ਕਰ ਲਈ ਤੇ ਫਿਰ ਉਹਨੂੰ ਸਜ਼ਾਏ ਮਿਲੀ ਵੀ ਹੁਣ ਅੱਗੇ ਤਾਂ ਤੁਹਾਡੇ ਵਾਸਤੇ ਇਹ ਸਭ ਕੁਛ ਫ੍ਰੀ ਮਿਲਣਾ ਸੀ, ਹੁਣ ਤੁਹਾਨੂੰ ਮਿਹਨਤ ਨਾ ਮਿਹਨਤ ਕਰਕੇ ਮਿਲੇਗਾ। ਅੱਛਾ, ਰੱਬ ਨੇ ਇਹ ਜੀਵ, ਤੁਸੀਂ ਸਾਰੇ ਤੁਹਾਡੇ ਅੰਦਰ ਜੀਵ ਹੈ, ਸਾਰੇ ਰੱਬ ਦਾ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਉਸ ਇੱਕ ਤੋਂ ਇੱਕੇ ਤੋਂ ਦੂਜੇ ਭਾਵ ਚ ਆ ਗਏ ਹੈ, ਹੁਣ ਦੂਜੇ ਤੋਂ ਤੀਜਾ, ਤੀਜੇ ਤੋਂ ਚੌਥਾ, ਫਿਰ ਤਾਂ ਕੋਈ ਅੰਤ ਹੀ ਨਹੀਂ, ਬੇਅੰਤ ਹੋ ਗਿਆ। ਹੁਣ ਸਾਨੂੰ ਫਿਰ ਇਹਨਾਂ ਬੇਅੰਤ ਵਿੱਚ ਰਹਿਣਾ ਪਿਆ। ਰਹਿੰਦਿਆਂ ਹੋਇਆ ਗੱਲ ਤਾਂ ਇਹ ਹੈ ਕਿ ਇਹਨਾਂ ਜੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਜੀਵਨ ਬਤੀਤ ਕਰੀਏ। ਗੁਰੂ ਸਾਹਿਬ ਦਾ ਹੁਕਮ ਕੀ ਹੈ? ਉਹ ਭਾਈ ਦੁਨੀਆਂ ਤੇ ਆਪਸ ਚ ਜੀ ਇਸ ਤਰ੍ਹਾਂ ਮਾੜਾ ਮੋਟਾ ਤਾਂ ਹੁੰਦਾ ਹੈ, ਕਹਿੰਦੇ ਸੁਣ ਕੇ ਹੁਣ ਸੁਣ ਖੜ ਦਿਓ, ਦੇਖ ਕੇ ਅਣਡਿੱਠ ਕਰ ਦਿਓ, ਰੋਸ ਨਾ ਕਾਹੂ ਸੰਗ ਕਰੋ। ਕੀ ਉਹਦੀ ਜਗ੍ਹਾ ਕੀ ਕਰਨਾ ਲੋਕਾਂ ਨਾਲ ਰੋਸ ਦੇ? ਕੀ ਆਪਣਾ ਆਪ ਵਿਚਾਰ, ਕਿਤੇ ਮੇਰੀ ਗਲਤੀ ਹੈ ਕੋਈ, ਆਪਣਾ ਆਪ ਵਿਚਾਰ ਤੇ ਫਿਰ ਤੈਨੂੰ ਕੋਈ ਨਰਕ ਨਹੀਂ ਆਏਗਾ, ਕੋਈ ਦੁੱਖ ਨਹੀਂ ਆਏਗਾ। ਫਿਰ ਕਿਵੇਂ? ਫਿਰ ਵੀ ਇੱਕ ਵਾਰੀ ਤਾਂ ਤੁਹਾਨੂੰ ਇਹ ਉੱਦਮ ਤਾਂ ਕਰਨਾ ਪੈਗਾ ਨਾ। ਕਿਵੇਂ? ਜਿਵੇਂ ਉਹਨੇ ਕੀ, ਉਹ ਆਪਣੇ ਕੌਨਸ਼ੀਅਸ ਦੇ ਬਰਖਿਲਾਫ ਹੋ ਕੇ, ਆਪਣੇ ਮਨ ਦੀ ਬਣਾਈ ਹੋਈ ਦੁਸ਼ਮਣੀ ਸੀ ਐਲਰਜੀ, ਉਹਦੇ ਖਿਲਾਫ ਹੋ ਕੇ ਜਾ ਕੇ ਉਹਨੂੰ ਉੱਦਮ ਕੀਤਾ ਤੇ ਆਪਣੇ ਗਾਉਣ ਲਈ ਗਈ ਤੇ ਜਾ ਕੇ ਫਿਰ ਜੱਫੀ ਪਾਈ। ਤੇ ਬਾਣੀ ਕੀ ਕਹਿੰਦੀ ਹੈ? ਬਾਣੀ ਕਹਿੰਦੀ ਹੈ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੀ ਆਈ। ਸਗਲ ਵਿੱਚ ਦੁਸ਼ਮਣ ਜੇ ਜਿਨ੍ਹਾਂ ਨੇ ਸਾਡੇ ਨਾਲ ਵੈਰ ਕੀਤਾ ਹੈ, ਸਗਲ ਸੰਗ ਹਮ ਬਣੇ ਆਈ, ਬਣੀ ਮਾਣੇ ਦੋਸਤੀ ਬਣ ਗਈ, ਸਹੇਲੀਆਂ ਦੋਸਤੀ ਬਣ ਗਈ। ਸਗਲ ਸੰਗ ਹਮ ਕੋ ਬਣੀ ਕਦੋਂ? ਇਹ ਕਦੋਂ ਦੀ ਹੋਈ ਬਈ? ਜਬ ਤੇ ਸਾਧ ਸੰਗਤ ਮੋਹ ਪਾਈ। ਉਹ ਜੇਕਰ ਤੁਸੀਂ ਸਾਧ ਸੰਗਤ ਵਿੱਚ ਆ ਕੇ, ਇੱਥੇ ਸਾਧ ਸੰਗਤ ਆ ਕੇ ਤੁਹਾਡੀ ਦੁਸ਼ਮਣੀਆਂ ਤੇ ਵੈਰ ਵਿਰੋਧ ਨਹੀਂ ਮਿਟਦੇ, ਤਾਂ ਜਾਂ ਤਾਂ ਉਹ ਸਾਧ ਸੰਗਤ ਨਹੀਂ ਹੈ ਤੇ ਜਾਂ ਤੁਸੀਂ ਵੀ ਠੀਕ ਹੋਏ, ਤੁਹਾਡੇ ਤੇ ਬਾਣੀ ਦਾ ਕੋਈ ਅਸਰ ਨਹੀਂ ਹੁੰਦਾ। ਜੇ ਬਾਣੀ ਦਾ ਅਸਰ ਹੋਵੇ ਤਾਂ ਹੋਰ ਸਾਡੀ ਜ਼ਿੰਦਗੀ ਬਦਲੇ ਨਾ। ਸਗਲ ਸੰਗ ਹਮ ਕੋ ਬਣੇ ਆਈ, ਸਾਰਿਆਂ ਨਾਲ ਜੱਫੀਆਂ ਨਾ ਪੈਣ ਤੇ ਰੋਜ਼ ਮੱਥਾ ਡਿੱਗਦੇ ਹਾਂ। ਲੋ ਜੀ ਹਾਂ, ਮੈਂ ਸਤਸੰਗ ਕਰਨ ਚੱਲੇ ਹਾਂ ਜੀ, ਸੁਖਮਨੀ ਸਾਹਿਬ ਕਰਦਾ ਜੀ। ਮੈਨੇ ਕੀ? ਅੱਛਾ ਜੀ, ਸੁਖਮਨੀ ਚੋਂ ਕੱਢਿਆ ਕੀ? ਸੁਖਮਨੀ ਦੀ ਤਾਂ ਇੱਕ ਤੁੱਕ ਤੁਹਾਨੂੰ ਜਿੱਥੋਂ ਆਈ ਹੈ ਉੱਥੇ ਪਹੁੰਚਾ ਸਕਦੀ, ਇੱਕ ਤੁੱਕ। ਐਡੀ ਮਹਾਨ ਬਾਣੀ ਹੈ ਤੇ ਅਸੀਂ ਕੀ ਕੀਤਾ? ਸਾਰੀ ਉਮਰ ਆਪਣੇ ਹੱਕ ਹੰਕਰ ਨਾ ਕਹਿੰਦੇ, ਕਹਿੰਦੇ ਜੀ ਮੈਂ ਰੋਜ਼ ਸੁਖਮਨੀ ਦਾ ਪਾਠ ਕਰਦੀ ਹੁੰਦੀ ਹਾਂ। ਸ਼ੁਕਰ ਹੈ ਤਦ ਜੋ ਕੱਢਿਆ ਕੀ? ਉਹੀ ਵੈਰ ਵਿਰੋਧ, ਘਰ ਚ ਨੀ ਹਸਬ ਨਾਨੀ ਬਣਦੀ, ਸਾਰਾ ਜੁੱਤੀਆਂ ਖੜਕਦੀਆਂ, ਪੁੱਤਰ ਨਾ ਨੀ ਬਣਦੀ, ਧੀ ਨਾ ਨੀ ਬਣਦੀ, ਜਵਾਈਆਂ ਨੀ ਬਣਦੀ, ਕਿਸੇ ਨਾਲ ਨੀ ਬਣਦੀ, ਸਾਰਿਆਂ ਨੂੰ ਵੱਡੂ ਖਾਓ ਵੱਡੂ ਖਾਓ। ਜੇਕਰ ਸਾਡੇ ਘਰ ਚ ਨੀ ਬਣਦੀ ਤਾਂ ਦੂਸਰਿਆਂ ਨਾਲ ਕਿਵੇਂ ਬਣੇਗੀ? ਤੇ ਬਾਣੀ ਤਾਂ ਕਹਿੰਦੀ ਹੈ ਰੋਸ ਨਾ ਕਾਹੂ ਸੰਗ ਕਰੋ, ਆਪਣਾ ਵਿਚਾਰ। ਉਹ ਜੋ ਕੁਛ ਤੂੰ ਕਿਹਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜੇ ਅਵਰ ਜਾਣਾ। ਉਹ ਬਈ ਮੇਰੀ ਗਲਤੀ ਸੀ, ਉਹ ਮੁਸਲਮਾਨ ਹਿੰਦੂ ਤੇ ਮੁਸਲਮਾਨ ਕਲਕੱਤੇ ਚ ਲੜ ਪਏ 47 ਦੇ ਵਿੱਚ, ਤਾਂ ਮਹਾਤਮਾ ਗਾਂਧੀ ਨੇ 40 ਦਿਨ ਦਾ ਵਰਤ ਰੱਖ ਲਿਆ। ਕਹਿੰਦੇ ਮੇਰੀ, ਮੈਂ ਲੀਡਰ ਹਾਂ, ਇਹਨਾਂ ਦਾ ਕਸੂਰ ਮੇਰਾ, ਮੇਰੇ ਚ ਕੋਈ ਗਲਤੀ। ਮਹਾਤਮਾ ਬੁੱਧ ਦੇ ਉਹ ਸੁਖ ਨਵਾਂ ਧਰਮ ਚਲਾਇਆ ਸੀ ਬੁੱਧਿਜ਼ਮ, ਤਾਂ ਉਹਦੇ ਦੁਸ਼ਮਣ ਕਈ ਸੀਗੇ ਪੁਰਾਣੇ ਕਿਸਮ ਦੇ। ਯਾਦ ਰੱਖੋ ਜਦੋਂ ਕੋਈ ਨਵਾਂ ਧਰਮ ਚਲਾਉਂਦਾ ਹੈ ਨਾ, ਜਿਹੜਾ ਪਹਿਲਾਂ ਐਸਟੈਬਲਿਸ਼ਡ ਰਿਲੀਜਨ ਹੁੰਦਾ ਉਹ ਉਹਦੇ ਦੁਸ਼ਮਣ ਹੋ ਜਾਂਦੇ ਆ। ਕ੍ਰਾਇਸ਼ ਦੇ ਦੁਸ਼ਮਣ ਹੋਏ ਐਸੇ ਕਿ ਹੁਣ ਸੂਰਜ 'ਤੇ ਚਾੜਿਆ, ਪੰਜੀ ਪਾਤਸ਼ਾਹ ਨੂੰ ਤਵਿਆਂ 'ਤੇ ਬਿਠਾਇਆ, ਗੁਰੂ ਤੇਗ ਬਹਾਦਰ ਦਾ ਸੀਸ ਭੇਟ ਕਰਨਾ ਪਿਆ। ਸਾਰਿਆਂ ਨਾਲ ਇਹ ਹੋਈ ਹੈ ਕਿਉਂਕਿ ਜਿਹੜੇ ਐਸਟੈਬਲਿਸ਼ਡ ਰਿਲੀਜਨ ਹੁੰਦੇ ਆ ਉਹਨਾਂ ਦੀ ਉਹ ਪੇਟ ਪੂਜਾ ਵਿਘਨ ਪੈਂਦਾ। ਫਿਰ ਉਹਦੇ ਵੀ ਮਹਾਤਮਾ ਬੁੱਧ ਦੇ ਵੀ ਦੁਸ਼ਮਣ ਬਣ ਗਏ, ਅਤੇ ਉਹਨਾਂ 'ਚੋਂ ਇੱਕ ਨੇ ਕਹਿੰਦੇ ਜੀ ਮੈਂ ਇਹ ਖਬਰ ਲੈਂਦਾ, ਇਹ ਪਖੰਡੀ ਆ ਨਵਾਂ ਆਇਆ ਇਹ ਬਾਬਾ, ਅਤੇ ਮੈਂ ਇਹਦੀ ਖਬਰ ਲੈਣ ਉਹ ਜਾ ਰਿਹਾ ਸੀ ਅਤੇ ਉਹਦੇ ਨਾਲ ਰਲ ਗਿਆ। ਜਿਉਂ ਗਾਲਾਂ ਕੱਢਣ ਲੱਗਾ, ਜਿਉਂ ਗਾਲਾਂ ਕੱਢਣਾ ਫਿਰ ਬੈਠ ਗਿਆ ਮਹਾਤਮਾ ਗਾਂਧੀ ਬੁੱਧ ਜੀ ਬੈਠ ਗਏ, ਚੇਲੇ ਵੀ ਨਾਲ ਸੀਗੇ, ਅਤੇ ਉਹ ਬੈਠਾ ਵੀ ਝੱਗ ਕੱਢੀ ਜਾਵੇ, ਗੁੱਸੇ ਦੀ ਗਾਂ ਕੱਢੀ ਜਾਵੇ ਕੱਢੀ ਜਾਵੇ, ਆਪੇ ਆਪ ਚੁੱਪ ਕਰਕੇ ਸਾਰੇ ਬੈਠੇ ਰਹੇ। ਉਹ ਚੇਲੇ ਜਿਹੜੇ ਸੀ ਮਹਾਤਮਾ ਦੇ ਉਹਨਾਂ ਤੋਂ ਗੁੱਸਾ ਆਵੇ, ਇਹ ਕੀ ਕਰ ਰਿਹਾ ਸਾਡੇ ਗੁਰੂ ਨੂੰ ਇੰਨੀ ਬੇਇੱਜ਼ਤੀ ਕਰ ਰਿਹਾ, ਅਤੇ ਇਹਨਾਂ ਨੂੰ ਕੁਛ ਨਹੀਂ ਹੁੰਦਾ, ਇਹ ਕੋਈ ਸਾਨੂੰ ਹੁਕਮ ਨਹੀਂ ਦਿੰਦੇ, ਹੁਕਮ ਤੋਂ ਬਗੈਰ ਅਸੀਂ ਇਹਨਾਂ ਨੂੰ ਤਾਂ ਹੁਣੇ ਫੰਡ ਦਈਏ ਨੂੰ, ਅਤੇ ਇਉਂ ਕਹਿ ਛੱਡਣ। ਉਹ ਥੱਕ ਗਿਆ, ਝੱਗ ਸੁੱਟ ਸੁੱਟ ਕੇ ਗਾਲਾਂ ਕੱਢ ਕੱਢ ਕੇ ਥੱਕ ਗਿਆ, ਫਿਰ ਚੁੱਪ ਹੋ ਗਿਆ। ਤੁਸੀਂ ਦੇਖਿਆ ਵੀ ਹੁਣ ਚੁੱਪ ਹੋ ਗਿਆ, ਥੱਕ ਗਿਆ, ਐਗਜ਼ੌਸਟ ਹੋ ਗਿਆ। ਤਾਂ ਉੱਥੋਂ ਇੱਕ ਪੱਥਰ ਦੀ ਗੀਟੀ ਲਈ, ਲੈ ਕੇ ਕਹਿੰਦਾ ਆਹ ਲੈ ਲੈ ਬਈ, ਕਹਿੰਦਾ ਮੈਂ ਕੀ ਕਰਨੀ ਹੈ, ਮਾਰ ਆਪਣੇ ਮੱਥੇ 'ਤੇ। ਕਹਿੰਦਾ ਅੱਛਾ ਭਾਈ ਗੱਲ ਸੁਣ, ਇਹ ਮੈਂ ਤੈਨੂੰ ਦਿੱਤੀ ਹੈ, ਤੂੰ ਨਹੀਂ ਲੈਂਦਾ, ਤੂੰ ਨਹੀਂ ਲੈਂਦਾ ਤਾਂ ਮੇਰੇ ਕੋਲ ਹੀ ਰਹਿ ਗਈ ਨਾ, ਮੇਰੀ ਰਹਿ ਗਈ ਹੈ, ਤੇਰੀ ਤੂੰ ਨਹੀਂ ਲਈ। ਕਹਿੰਦਾ ਹਾਂ ਇਸ ਤਰ੍ਹਾਂ ਜਿਹੜੀਆਂ ਤੂੰ ਗਾਲ ਇੰਨੀਆਂ ਕੁ ਮੈਨੂੰ ਕੱਢੀਆਂ, ਮੇਰਾ ਬੁਲਾ ਪੁਲਾ ਕੇ ਆਇਆਗਾ, ਮੈਂ ਨਹੀਂ ਗਿਆ, ਮੇਰਾ ਮੇਰੇ 'ਤੇ ਅਸਰ ਨਹੀਂ ਹੋਇਆ, ਇਸ ਕਰਕੇ ਗਾਲਾਂ ਤੇਰੇ ਕੋਲ ਹੀ ਰਹਿ ਗਈਆਂ, ਤੇਰੇ ਪੁੱਲੇ ਹੀ ਰਹਿ ਗਈਆਂ, ਮੈਨੂੰ ਇਹਦਾ ਕੋਈ ਅਸਰ ਨਹੀਂ ਹੋਇਆ। ਬਸ ਗੱਲ ਇਹੀ ਹੈ, ਉਹ ਸਾਡੇ ਤਾਂ ਹਿਰਦੇ ਬਾਣੀ ਫੜਨ ਵਾਸਤੇ ਕੋਮਲ ਨਹੀਂ ਹਨ ਗਏ, ਪਰ ਇਹੀ ਜੀ ਕਿਸੇ ਨੇ ਗੱਲ ਮਾੜੀ ਜੀ ਕਹੀ ਤੇ ਉਹਨੂੰ ਤਾਂ ਐ ਫੜਦੇ ਆ ਜਿਵੇਂ ਮੈਗਨੈਟ ਖਿੱਚਦੀ ਆ। ਇਹ ਬਾਣੀ ਉੱਚੀ ਹੈ, ਉਹ ਕਿਉਂ ਭਾਈ? ਇਸ ਵਾਸਤੇ ਕਿ ਸਾਡਾ ਮਨ ਬਾਹਰ ਦੇ ਮਾਇਕੀ ਪ੍ਰੈਣ ਹੋਇਆ ਹੈ, ਮਾਇਕੀ ਪ੍ਰੈਣ ਹੋ ਕੇ ਮਾਇਕੀ ਰੰਗਣ ਨਾਲ ਇਤਨਾ ਸੂਖਮ ਹੋ ਚੁੱਕਿਆ ਹੈ ਕਿ ਮਾੜੀ ਇੱਕ ਬਾਤ ਵੀ ਨਾ ਖਪਤੋ ਬਈ, ਸਾਨੂੰ ਤਾਂ ਕਿਸੇ ਦੀ ਐ ਫੂਕ ਕਹਿੰਦਾ ਤੇ ਉਹ ਸੂਰ ਵਾਂਗ ਚੁੱਭਦਾ, ਤੀਰ ਵੱਜ ਜਾਂਦਾ, ਇੱਕ ਬਾਤ ਵੀ ਨਹੀਂ ਅਸੀਂ ਖਾ। ਪਰ ਬਾਣੀ ਇੰਨਾ ਕੁਛ ਕਹਿੰਦੀ ਹੈ ਤੇ ਅਸੀਂ ਬਾਣੀ ਤੇ ਇੱਕ ਗੱਲ ਵੀ ਨਹੀਂ ਸਾਡੇ ਅੰਦਰ ਪੜਦੀ, ਉਹ ਕੀ ਹੋਇਆ ਸਾਨੂੰ, ਕੀ ਹੋਇਆ ਇੰਨਾ ਚਿਰ ਹੋ ਗਿਆ ਬਾਣੀ ਪੜਦਿਆਂ ਨੂੰ, ਇੱਕ ਗੱਲ ਇੱਕ ਤੁੱਕ ਨਹੀਂ ਸਾਡੇ ਅੰਦਰ ਵੜਦੀ। ਉਹਦੀ ਵਜ੍ਹਾ ਇਹ ਹੈ ਕਿ ਅਸੀਂ ਬਾਹਰ ਮੁਖੀ ਹੋਏ ਹੈ, ਮਾਇਆ ਪ੍ਰੈਣ ਹੋਏ ਹੈ, ਮਾਇਆ ਨਾਲ ਗੈਲਵਰਨਾਈਜ਼ਡ ਹੋਏ ਹੈ, ਸਾਨੂੰ ਇਹ ਸੂਖਮ ਆਤਮਕ ਬਾਣੀ ਜਿਹੜੀ ਹੈ ਇਹ ਸਾਡੇ ਤੇ ਅਸਰ ਨਹੀਂ ਕਰਦੀ, ਟੀਠ ਹੋਏ ਹੈ, ਇੱਕ ਤੁੱਕ ਨਹੀਂ ਅਸੀਂ ਫੜ ਸਕਦੇ। ਜੇ ਕੋਈ ਤੁੱਕ ਫੜੀਏ ਨਾ, ਓਏ ਰੋਸ ਨਾ ਕਾਹੂ ਸੰਗ ਕਰੋ ਆਪਣਾ ਆਪ ਵਿੱਚ, ਹੈ ਆਪਣਾ ਆਪ ਕਸੂਰ ਤਾਂ ਉਹਨੇ ਕੀਤਾ, ਉਹ ਗਾਲ ਤਾਂ ਉਹਨੇ ਮੈਨੂੰ ਕੱਢੀ ਹੈ, ਨੁਕਸਾਨ ਤਾਂ ਉਹਨੇ ਕੀਤਾ, ਤੇ ਮੈਂ ਆਪਣੇ ਆਪ ਕੀ ਬਚਾ, ਕਸੂਰ ਤਾਂ ਉਹਦਾ। ਹਾਂ ਭਾਈ ਉਸਨੇ ਤਾਂ ਕੱਲ ਦੱਸਿਆ ਸੀ ਨਾ ਕਿ ਦੁਨੀਆਂ ਦੇ ਵਿੱਚ ਪਾਂਬੜ ਮੱਚਿਆ ਮੱਚ ਰਿਹਾ, ਉਹਦੇ 'ਚੋਂ ਛੋਲੇ ਨਿਕਲਣੇ ਹੈ, ਉਹਦੇ 'ਚੋਂ ਕਿਰਨਾਂ ਨਿਕਲਣੀਆਂ, ਉਹਨਾਂ ਨੇ ਉੱਡ ਉੱਡ ਕੇ ਚਾਰ ਸਵੇਰੇ ਫੈਲਣੀਆਂ ਹੈ। ਜੇ ਉਹ ਇੱਕ ਕਿਣਕ ਕਿਰਨ ਚਿਣਗ ਪਾਂਬੜ ਵਿੱਚੋਂ ਨਿਕਲ ਕੇ ਤੁਹਾਡੇ ਕੋਲ ਆ ਗਈ ਹੈ, ਜੇ ਤਾਂ ਉੱਥੇ ਕਾਫੂਸ ਪਿਆ ਤਾਂ ਝੱਟ ਉਹ ਜਲ ਕੇ ਤੇ ਮਿੰਟਾਂ 'ਚ ਤਬਾਹ ਹੋ ਜਾਏਗਾ, ਉਦੋਂ ਵੱਡੀਆਂ ਚੀਜ਼ਾਂ ਤਾਂ ਉੱਥੇ ਤਬਾਹ। ਪਰ ਜੇਕਰ ਉੱਥੇ ਪੈਟਰੋਲ ਦਾ ਟੀਨ ਪਈ ਹੈ, ਜੇ ਉਹਦੇ 'ਤੇ ਡਿੱਗ ਪਵੇ ਤਾਂ ਭਮਾਕਾ ਬੰਬ ਬਣ ਗਿਆ। ਜੇ ਗੈਸ ਹੋਵੇ, ਜੇ ਗੈਸ ਦੇ ਕੋਲ ਉਹ ਚਿਣਕ ਜਾ ਵੜੇ, ਫਿਰ ਤਾਂ ਹੀਰੋਸ਼ੀਮਾ ਵਾਲਾ ਹੀ ਹਾਈਡਰੋਜਨ ਬੰਬ ਬਣ ਗਿਆ। ਅਤੇ ਤੁਸੀਂ ਆਪਣੇ ਅੰਦਰ ਕੀ ਕੁਛ ਰੱਖਿਆ ਹੈ, ਆਪੋ ਆਪਣੀ ਝਾਤੀ ਮਾਰੋ। ਇੱਥੇ ਜੇ ਉਹ ਕਿ ਚਿਣਕ ਸੀਮੈਂਟ ਡਿੱਗ ਪਵੇ ਤਾਂ ਉਹ ਬੁੱਝੇਗੀ ਆਪੇ, ਸੀਮੈਂਟ ਤਾਂ ਕੁਛ ਨਹੀਂ ਹੁੰਦਾ। ਜੇਕਰ ਉਹੀ ਪਾਣੀ 'ਤੇ ਪੈ ਜਾਵੇ ਤਾਂ ਝੱਟ ਪਾਣੀ ਬੁਝਾ ਦਿੰਦਾ। ਸਾਡਾ ਹਿਰਦਾ ਤਾਂ ਬਾਣੀ ਨਾਲ ਐਡਾ ਠਾਰਾ ਠਾਰ ਪਾਣੀ ਵਰਗਾ ਨਿਰਮਲ ਹੋਣਾ ਚਾਹੀਦਾ ਕਿ ਬਾਹਰਲੇ ਜਿਹੜੀਆਂ ਆਉਂਦੀਆਂ ਹੈ, ਚਾਹੇ ਸੱਸ ਕੋਲ ਆਵੇ, ਚਾਹੇ ਨਨਾਣ ਕੋਲ ਆਵੇ, ਚਾਹੇ ਹਸਬੈਂਡ ਕੋਲ ਆਵੇ, ਚਾਹੇ ਕਿਸੇ ਕੋਲ ਗੁਆਂਢੀ ਕੋਲ ਆਵੇ, ਕਿਸੇ ਕੋਲ ਆਵੇ, ਜਿਹਦੇ ਕੋਲ ਵੀ ਆਵੇ, ਇਹ ਚਿਣਗ ਆਵੇ ਤਾਂ ਅਸੀਂ ਉਹਦਾ ਉਹਨੂੰ ਗ੍ਰਹਿਣ ਨਾ ਕਰੀਏ, ਬਲਕਿ ਆਪਣੇ ਹਿਰਦੇ ਠੰਡੇ ਹਿਰਦੇ 'ਚ ਜੇ ਉਹ ਬਾਹਰੋਂ ਚਿਣਗ ਆਵੇ ਤੇ ਝੱਟ ਉਹ ਚਿਣਗ ਬੁੱਝ ਜਾਵੇ ਤੇ ਸਾਨੂੰ ਕੁਛ ਨਾ ਅਸਰ ਹੋਵੇ। ਇਹ ਸਾਡੀ ਹਾਲਤ ਹੋਣੀ ਚਾਹੀਦੀ ਹੈ। ਤੇ ਅਸੀਂ ਕੀ ਬਣਾਇਆ, ਬੰਬ ਰੱਖਿਆ? ਨਹੀਂ, ਇੱਥੇ ਪੈਟਰੋਲ ਰੱਖੀ ਹੈ ਕਿਸੇ ਨੇ। ਮਾੜੀ ਜੀ ਗੱਲ ਸੱਸ ਨੇ ਕਹਿਤੀ, ਮਾੜੀ ਜੀ ਹਸਬੈਂਡ ਨੇ ਕਹਿਤੀ, ਮੂੰਹ ਬਿੰਗਾ ਹੋ ਗਿਆ, ਬੂਥੇ ਬਣ ਗਏ ਘਰ 'ਚ, ਕਈ ਦਿਨ ਸੂਤ ਨਹੀਂ ਆਉਂਦੇ। ਕਿਉਂਕਿ ਇੱਥੇ ਰੱਖਿਆ ਨਾ ਕਿਸੇ ਨੇ ਘਾਸ ਫੂਸ ਰੱਖਿਆ ਹਿਰਦੇ ਵਿੱਚ। ਇਨਫਰਮੇਬਲ, ਇੱਕ ਇਨਫਰਮੇਬਲ ਚੀਜ਼ਾਂ ਰੱਖੀਆਂ ਹੈਗੀਆਂ ਘਰ 'ਚ, ਇੱਕ ਹਾਈਲੀ ਇਨਫਰਮੇਬਲ ਹੁੰਦੀਆਂ। ਅਤੇ ਹਾਈਲੀ ਇਨਫਰਮੇਬਲ ਕੀ ਹੈ? ਪੈਟਰੋਲ ਹੈ, ਮਿੱਟੀ ਦਾ ਤੇਲ ਹੈ, ਅਤੇ ਗੈਸ ਹੈ, ਅਤੇ ਇਹਦੇ ਧਮਾਕੇ ਵੱਜਦੇ ਘਰ ਘਰ ਵਿੱਚ ਅੰਦਰ, ਕਿਉਂ ਘਰ ਤਾਂ ਕੋਈ ਵੀ ਨਹੀਂ ਹੁੰਦਾ, ਸਾਰਿਆਂ ਨੇ ਸਿਲੰਡਰ ਗੈਸ ਦੇਈਏ, ਸਾਰਿਆਂ ਨੇ ਕਰੀਏ, ਬੰਬ ਹੀ ਫੜਦੇ ਰਹਿੰਦੇ ਆ। ਫਿਰ ਹੁਣ ਕੀ ਕਰਨਾ ਚਾਹੀਦਾ ਭਾਈ? ਇਮਿਊਨ ਕਰ ਲਓ, ਇਧਰੋਂ ਇਮਿਊਨ ਕਰ ਲਓ। ਕਾਹਦੇ ਨਾਲ ਕਰਨਾ ਇਮਿਊਨ? ਸਾਡੇ ਤੇ ਬਾਹਰੋਂ ਆਵੇ ਉਹ ਅਸਰ ਨਾ ਕਰੇ, ਚਿੰਗ ਆਵੇ ਉਹ ਅਸਰ ਨਾ ਕਰੇ। ਉਹ ਇੱਕੋ ਤਰੀਕਾ ਹੈ ਦੱਸਿਆ ਬਾਣੀ ਨੇ, ਉਹ ਤਰੀਕਾ ਹੈ ਕਿ ਹੁਣ ਸਾਡਾ ਮਨ ਬਾਹਰ ਮੁਖੀ ਮਾਇਆ ਵੱਲ ਹੈ, ਤੇ ਉਹ ਠੰਡ ਵਾਲ ਹੈ ਨਹੀਂ, ਇਸ ਕਰਕੇ ਅੱਗੇ ਤਾਂ ਇਨਫੋਰਮੇਬਲ, ਹਾਈਲੀ ਇਨਫੋ, ਜਿੰਨਾ ਅਸੀਂ ਰੱਬ ਨੂੰ ਭੁੱਲਦੇ ਹਾਂ ਉਨਾ ਹੀ ਹਾਈਲੀ ਇਨਫੋਰਮੇਬਲ ਬਣਿਆ ਹੋਇਆ। ਤੇ ਬਾਹਰ ਮਾਰਿਆ ਜਾਵੇ ਚਿਣਗ ਆਉਂਦੀ ਤੇ ਇਹ ਬੰਬ ਬਣ ਜਾਂਦਾ ਹੈ। ਤੇ ਕੀ ਕਰਨਾ? ਇੱਕੋ ਤਰੀਕਾ ਹੈ ਕਿ ਮਾਇਆ ਵੱਲ ਪਿੱਠ ਕਰਕੇ, ਰਾਈਟ ਅਬਾਊਟ ਟਰਨ ਕਰਕੇ ਰੱਬ ਵੱਲ ਮੂੰਹ ਕੀਤਾ ਜਾਵੇ। ਤੇ ਜੇ ਰੱਬ ਵੱਲ ਮੂੰਹ ਕੀਤਾ, ਮਾਇਆ ਤੇ ਮਾਇਆ ਤਾਂ ਅਸਰ ਹੀ ਨਹੀਂ ਕਰਦੀ। ਫਿਰ ਮਾਇਆ ਕਿਉਂ ਕਿਉਂ ਅਸਰ ਗਈ? ਆਪੇ ਮਾਇਆ ਨੇ ਤਾਂ, ਮਾਇਆ ਨੇ ਇਹ ਨਾ ਕਹੋ ਵੀ ਸਾਨੂੰ ਕੀ ਕਰੀਏ ਜੀ, ਫਲਾਨਾ ਦੋਸਤ ਮੈਨੂੰ ਐਂ ਕਹਿੰਦਾ, ਫਲਾਨਾ ਮੇਰੇ ਨਾਂ ਐਂ ਕਹਿੰਦਾ। ਭਾਈ ਉਹਨਾਂ ਦਾ ਕਰਨਾ ਹੀ ਹੈ, ਸਾਰੀ ਦੁਨੀਆ ਅੱਗ ਦੀ ਇੱਕ ਫਲੇ ਬਾਂਬੜ ਹੈ, ਅੱਗ ਦਾ ਜੀ ਭਾਈ ਸਾਰੀ ਦੁਨੀਆ, ਇਹਨਾਂ ਵਿੱਚੋਂ, ਇਸ ਅੱਗ ਦੇ ਐਡੀ ਵੱਡੀ ਦੁਨੀਆ 'ਚੋਂ, ਅੱਗ ਦੇ ਬਾਂਬੜ ਵਿੱਚੋਂ ਤਾਂ ਚਿਣਗਾਂ ਨਿਕਲ ਕੇ ਬਾਹਰ ਨੂੰ ਆਉਣੀਆਂ ਹੈ। ਤੁਸੀਂ ਆਪਣੇ ਆਪ ਨੂੰ ਇਮਿਊਨ ਕਰ ਲਓ ਤਾਂ ਕਿ ਉਹ ਅਸਰ ਹੀ ਨਾ ਕਰੇ। ਤੇ ਅਸਰ ਕਿਵੇਂ ਹੋਊ? ਇਹ ਅਸੀਂ ਇੱਧਰ ਹਾਈਲੀ ਇਨਫੋਰਮੇਬਲ ਕਿਵੇਂ ਬਣਾਇਆ? ਜੇ ਇੱਧਰ ਇਨਫੋਰਮੇਬਲ, ਹਾਈਲੀ ਇਨਫੋਰਮੇਬਲ ਹੋ ਗਿਆ, ਅਸੀਂ ਰਿਐਕਸ਼ਨ, ਐਕਸ਼ਨ ਦਾ ਰਿਐਕਸ਼ਨ ਕਰਦੇ ਹਾਂ, ਤਾਂ ਦੂਸਰੇ ਪਾਸੇ ਬਿਲਕੁਲ ਇਮਿਊਨ, ਰੱਬ ਵੱਲ ਇਮਿਊਨ ਹੋਏ, ਬਾਣੀ ਵੱਲ ਇਮਿਊਨ ਹੋਏ। ਜੇ ਉਹੀ ਇੱਧਰ ਨੂੰ ਕਰਦੇ ਤਾਂ ਉਧਰੋਂ ਇਮਿਊਨ ਹੋ ਜਾਵਾਂਗੇ। ਜੇ ਬਾਣੀ ਵੱਲ ਸਾਡਾ ਮਨ ਬਾਣੀ ਦੀ ਪਾਣ ਚੜ ਜਾਵੇ ਤੇ ਫਿਰ ਦੁਨੀਆ ਦੀਆਂ ਚੀਜ਼ਾਂ ਤੋਂ, ਮਾਇਕੀ ਚੀਜ਼ਾਂ ਤੋਂ, ਮਾਇ ਗੱਲ ਤੋਂ ਅਸੀਂ ਇਮਿਊਨ ਹੋ ਜਾਵਾਂਗੇ। ਜੇ ਹੁਣ ਦੁਨੀਆ 'ਚ ਫਸੇ ਹੈ, ਇਸ ਕਰਕੇ ਮਾਇਆ ਪਰਾਇਣ ਹੋਏ ਹੈ, ਮਾਇਕੀ ਅਸਰ ਸਾਡੇ 'ਤੇ ਹੋਇਆ, ਮਾਇਆ ਦੀ ਗੱਲ ਗੈਲਵਨਾਈਜ਼ੇਸ਼ਨ ਹੋਈ, ਅਸੀਂ ਗੈਲਵਨਾਈਜ਼ਡ ਵਿਦ ਮਾਇਆ ਹੋਏ ਹਾਂ, ਇਹਨਾਂ ਪੰਜਾਂ ਦੇ ਵਸ ਪਏ ਹਾਂ, ਇਹਨਾਂ ਦੇ ਪਰਾਇਣ ਹੋਏ ਹਾਂ, ਤੇ ਇਸ ਕਰਕੇ ਅਸੀਂ ਇਮਿਊਨ ਹੋਏ ਹਾਂ ਗੁਰਬਾਣੀ ਤੋਂ। ਇਸੇ ਕਰਕੇ ਗੁਰਬਾਣੀ ਦਾ ਅਸਰ ਨਹੀਂ ਹੁੰਦਾ। ਗੈਲਵਨਾਈਜ਼ ਆਇਰਨ ਸ਼ੀਟ ਤਦੇ ਲਾਈ ਦੇ ਨਾ, ਮੋਇਸਚਰ ਪਰੂਫ ਹੈ, ਇੱਥੇ ਰੇਨ ਕੁਛ ਨਹੀਂ ਕਰਦੀ। ਹਾਂ ਬਈ ਸਦੇ ਬਾਣੀ ਸਾਡੇ ਤੇ ਕੁਛ ਨਹੀਂ ਕਰਦੀ, ਸਾਰੀ ਉਮਰ ਧੌਲੇ ਆ ਗਏ, ਪੜ੍ਹਦੇ ਹਨ ਤੇ ਸੁਣਦੇ ਹਨ ਤੇ ਗਾਉਂਦੇ ਹਨ। ਸੋ ਕੀ ਕਰਨਾ ਹੈ, ਮਾਇਆ ਪ੍ਰਾਇਣ ਦੀ ਬਜਾਏ ਬਾਣੀ ਪ੍ਰਾਇਣ ਕਰੀਏ ਤੇ ਇਹ ਕਿਵੇਂ ਹੋਊਗਾ? ਸਾਰੀ ਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਾਣੀ ਕਹਿੰਦੀ ਹੈ ਪਰਕਾ ਬੁਰਾ ਨਾ ਲਾਖੋ ਚੀਤ, ਪਰਕਾ ਬੁਰਾ ਨਾ ਲਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਤੈਨੂੰ ਦੁਨੀਆਂ 'ਤੇ ਕੋਈ ਦੁੱਖ ਨਹੀਂ ਸਕਦੇ ਜੇ ਪਰਕਾ ਬੁਰਾ ਨਾ ਰੱਖੇ। ਇਹ ਲੋਕੀ ਕੀ ਕਰੀਏ ਬਈ, ਲੋਕੀ ਸਾੜਨਾ ਇਉਂ ਕਰਦੇ ਭਾਈ, ਉਹ ਕਰਨਾ ਹੈ ਤਾਂ ਕਰਨਾ ਹੈ ਤਾਂ ਹੁੰਦਾ ਹੀ ਰਹਿਣਾ। ਤੁਸੀਂ ਆਪਣੇ ਆਪ ਨੂੰ ਇਮਿਊਨ ਕਰ ਲਓ, ਐਕਸ਼ਨ ਦਾ ਰੀਐਕਸ਼ਨ ਨਾ ਕਰੋ, ਇਮਿਊਨ ਜਿਸ ਤਰ੍ਹਾਂ ਇੱਧਰੋਂ ਇਮਿਊਨ ਹੋਏ ਉਸ ਤਰ੍ਹਾਂ ਉੱਧਰੋਂ ਇਮਿਊਨ ਹੋ ਜਾਓ। ਉਹ ਤਾਂ ਤਦੇ ਹੋਊਗਾ ਨਾ ਜੇ ਇੱਧਰ ਵੱਲ ਮੂੰਹ। ਔਰ ਇਹ ਰਾਈਟ ਅਬਾਊਟ ਥਰਨ ਕਰਨਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ। ਇਹ ਰਾਈਟ ਅਬਾਊਟ ਕਰਨ ਵਾਸਤੇ ਹੀ ਅੱਜ ਤਾਈਂ ਬੇਅੰਤ ਗੁਰੂ ਅਵਤਾਰ ਸਾਧ ਸੰਤ ਮਹਾਂਪੁਰਖ ਆਏ ਤੇ ਉਹਨਾਂ ਨੇ ਬਾਣੀਆਂ ਦੇ ਵਿੱਚ ਇਹ ਕੁਛ ਦੱਸ ਗਏ, ਆਪਣੀ ਜੀਵਨੀਆਂ ਨਾਲ ਤੇ ਬਾਣੀ ਦੁਆਰਾ ਸਾਨੂੰ ਦੱਸ ਗਏ ਰਾਈਟ ਅਬਾਊਟ ਕਰਨ ਵਾਸਤੇ। ਤੇ ਸਾਰਾ ਇੰਨਾ ਇੰਨਾ ਦਾ ਖਜ਼ਾਨਾ ਕਿਸੇ ਨੇ ਨਹੀਂ ਬਾਣੀ ਦਾ ਦਿੱਤਾ ਜਿੰਨਾ ਸਾਨੂੰ ਰਾਈਟ ਅਬਾਊਟ ਕਰਨ। ਸੋ ਆਪਾਂ ਰਾਈਟ ਅਬਾਊਟ ਕਰਨਾ ਹੁਣ, ਆਪਾਂ ਮੈਂ ਹੁਣ ਥੱਕ ਗਿਆ ਤੇ ਕੱਲ ਨੂੰ ਆਪਾਂ ਸੋਚਾਂਗੇ ਕਿ ਰਾਈਟ ਅਬਾਊਟ ਕਿਵੇਂ ਕਰੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।